अंगद कृपा दार अमर सतगुर थिर कियो अमरदास अमृत छतर गुर रामै दियो गुर रामदास दर्शन परस कह मथुरा अमृत बैन मूर्त पंच परमान पुरख गुर अर्जन भिखो नैन बाणी गुरु गुरु है बाणी बिच बाणी अमृत सारे गुरबाणी कह सेवक जन मान पर तख गुरु निस्तारे वाहिगुरु जी का खालसा वाहिगुरु जी की फतेह। परम सत्कार योग सतगुरां दी साजी नवाजी होए गुरु खालसा साध संगत जीओ सतगुरु जी की अत्यंत कृपालता का सदका आप सारे प्रेमी सज्जन सत्संगी जन श्री गुरु ग्रंथ साहब महाराज जी की चरण शरण में बड़े प्यार दे नाल जुड़े हाँ। वाहिगुरु निरंकार अंतर्यामी जी ने अपने दस रूप धारण करके सर्व जीवां दी कल्याण करन वास्ते जिथे बेअंत कौतक कीते ने उत्थे नाल नाल साडा भला करन वास्ते इह अमृत रूप गुरबाणी दे खजाने दी बख्शिश कीती है।
एक वासु है एक सत्संग दी दात है वासु जिहड़े ਉਹ ਆਪਣੇ ਹੁਕਮ ਦੇ ਨਾਲ ਆਪਣੀ ਹਿੰਮਤ ਨਾਲ ਆਪਣੀ ਬੁੱਧੀ ਦੀ ਚਤਰਾਈ ਨਾਲ ਮਨੁੱਖ ਪ੍ਰਾਪਤ ਕਰ ਲੈਂਦਾ ਹੈ ਪਰ ਜਿਹੜੀ ਦਾਤ ਹੈ ਜਾਂ ਬਖਸ਼ਿਸ਼ ਹੈ ਨਾ ਆਪਣੀ ਬੁੱਧੀ ਨਾਲ ਮਿਲਦੀ ਹੈ ਨਾ ਆਪਣੀ ਮਿਹਨਤ ਨਾਲ ਮਿਲਦੀ ਹੈ ਨਾ ਆਪਣੀ ਚਤਰਾਈ ਨਾਲ ਮਿਲਦੀ ਹੈ। दात बख्शिश जी गुरु दे परमात्मा की प्रसन्नता नाल मिलती है। श्री आचार्य जी वाक दे अंदर दूजे पातशाह श्री गुरु अंगद देव महाराज जी ने इस विषय नूं इस सब्जेक्ट नूं बड़े सुंदर ढंग दे नाल खोलिया है। गुरु अंगद देव महाराज जी कहते ने ਇਹ ਕਨੇਰੀ ਦਾਤ ਆਪਸ ਤੇ ਜੋ ਪਾਈ ਹੈ ਨਾਨਕ ਸਾਹ ਕਰਮਾਲ ਸਾਹਿਬ ਤੁਠਾ ਜੋ ਮਿਲੇ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਇਹ ਕਨੇਰੀ ਕਿਹੋ ਜੀ ਦਾਤ ਬਖਸ਼ਿਸ਼ ਹੈ ਆਪਸ ਤੇ ਜੋ ਪਾਈ ਹੈ ਜੋ ਆਪਣੀ ਨਿਹਮਤ ਨਾਲ ਆਪਣੇ ਸਰੀਰਕ ਬਲ ਨਾਲ ਆਪਣੀ ਬੁੱਧੀ ਦੀ ਚਤਰਾਈ ਨਾਲ ਜੇ ਕੋਈ ਮਦਦ ਕਰੇ ਮੈਂ ਪਾਲਵਾਂ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨਾਨਕ ਸਾਹ ਕਰਮਾਲ ਸਾਹਿਬ ਤੁਠ ਹੈ ਜੋ ਮਿਲੇ। ਕਰਮਾਲ ਜਿਹੜਾ ਹੈ ਫਾਰਸੀ ਦਾ ਲਫ਼ਜ਼ ਹੈ ਕਰਮਾਲ ਦਾ ਅਰਥ ਹੈ ਬਖਸ਼ਿਸ਼। ਮਹਾਰਾਜ ਕਹਿੰਦੇ ਬਖਸ਼ਿਸ਼ ਤਾਂ ਉਹ ਹੈ ਸਾਹਿਬ ਤੁਠ ਹੈ ਜੋ ਮਿਲੇ ਜੋ ਮਾਲਕ ਪਰਮਾਤਮਾ ਦੀ ਪ੍ਰਸੰਨਤਾ ਵਿੱਚ ਪ੍ਰਾਪਤ ਹੋਵੇ। ਗੱਲ ਗਿਆ ਤੋਂ ਸਤਨਾਮ ਸ੍ਰੀ ਵਾਹਿਗੁਰੂ। ਜੋ ਗੁਰੂ ਦੀ ਪ੍ਰਸੰਨਤਾ ਪਰਮਾਤਮਾ ਦੀ ਪ੍ਰਸੰਨਤਾ ਤੋਂ ਮਿਲੇ ਉਹਨੂੰ ਬਖਸ਼ਿਸ਼ ਕਹਿੰਦੇ ਨੇ ਉਹਨੂੰ ਦਾਤ ਕਹਿੰਦੇ ਨੇ। ਜਿਹੜੀ ਆਪਣੀ ਹਿੰਮਤ ਦੇ ਨਾਲ ਪ੍ਰਾਪਤ ਕੀਤੀ ਜਾਵੇ ਉਹਨੂੰ ਸਤਸੰਗ ਦੀ ਵਾਸੂ ਕਹਿੰਦੇ ਨੇ। ਦਾਤ ਜੇ ਕਿਸੇ ਨੂੰ ਮਿਲ ਜਾਵੇ ਤਾਂ ਉਹ ਪਰਮਾਤਮਾ ਦੀ ਦਿੱਤੀ ਹੋਈ ਦਾਤ ਨੂੰ ਸਤਸੰਗ ਦੀ ਖੋਜ ਨਹੀਂ ਸਕਦਾ। ਜੇ ਕੋਸ਼ਿਸ਼ ਕਰੇ ਕਿ ਮੈਂ ਇਹ ਦਾਤ ਆਪ ਪ੍ਰਾਪਤ ਕਰ ਲਵਾਂ ਤਾਂ ਵੀ ਸਤਸੰਗ ਦੀ ਆਪਣੀ ਹਿੰਮਤ ਦੇ ਨਾਲ ਉਹਨੂੰ ਪ੍ਰਾਪਤ ਨਹੀਂ ਹੋ ਸਕਦੇ। ਦਾਤ ਖੋਏ ਨਹੀਂ ਜਾ ਇੱਕ ਤਰ੍ਹਾਂ ਦੀ ਗੱਲ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦਾ ਵੱਡਾ ਭਰਾ ਸ੍ਰਿਸ਼ਟੀ ਚੰਦ ਆਪਣੇ ਮੁਸਲਮਾਨਾਂ ਦੇ ਨਾਲ ਮਿਲ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਾਰੇ ਜਿਤਨਾ ਘਰ ਘਰ ਸੀ ਉਹ ਲੁੱਟ ਕੇ ਲੈ ਗਿਆ। ਨਾ ਕੋਈ ਵਾਸਤਵ ਰਹਿਣ ਦਿੱਤਾ, ਨਾ ਕੋਈ ਚਾਰਪਾਈ ਰਹਿਣ ਦਿੱਤੇ, ਨਾ ਘਰ ਦੇ ਕੋਈ ਅਨਾਜ ਹੀ ਰਹਿਣ ਦਿੱਤਾ, ਨਾ ਕੋਈ ਧਨ ਸੀ ਕੋਈ ਰਹਿਣ ਦਿੱਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਆਏ ਨੇ ਤਾਂ ਸਤਿਗੁਰਾਂ ਦੇ ਮਹਿਲ ਸਾਡੇ ਮਾਤਾ ਗੰਗਾ ਜੀ ਉਲਾਸ ਰਹਿਤੇ ਨੇ। ਮਨ ਵਿੱਚ ਖਿਆਲ ਹੋਇਆ ਘਰ ਵਿੱਚ ਕੋਈ ਵਸਤੂ ਦਿਖਾਈ ਨਹੀਂ ਦਿੰਦੀ, ਪਤੀ ਦੇ ਘਰ ਵਿੱਚ ਆ ਗਏ, ਲੰਗਰ ਦਾ ਸਮਾਂ ਹੈ। ਉਦਾਸੀ ਵਿੱਚ ਜੋ ਥੋੜ੍ਹੀ ਜਿਹੀ ਹਿੰਮਤ ਕੀਤੀ ਆਪਣੇ ਘਰ ਨੂੰ ਸਾਧ ਸੰਗੀ ਟੋਲਿਆ, ਟੋਲਦਿਆਂ ਟੋਲਦਿਆਂ ਇੱਕ ਭਾਂਡੇ ਵਿੱਚੋਂ ਕੋਈ ਥੋੜ੍ਹਾ ਜਿਹਾ ਬੇਸਣ ਮਿਲ ਗਿਆ ਪਿਆ ਹੈ। ਦੋ ਪ੍ਰਸ਼ਾਦੇ ਸਤਿਗੁਰਾਂ ਦੇ ਮਹਿਲ ਸਾਡੇ ਮਾਤਾ ਗੰਗਾ ਜੀ ਨੇ ਤਿਆਰ ਕੀਤੇ। ਨਾ ਦਾਲ ਹੈ, ਨਾ ਚੋਕਣ ਵਾਸਤੇ ਘਿਓ ਹੈ। ਦਾਲ ਤੋਂ ਵੀ ਸਾਧ ਸੰਗੀ ਰੁੱਖਾ ਭੋਜਨ ਔਰ ਘਿਓ ਤੋਂ ਸੁੱਖਾ ਭੋਜਨ ਦੋਵੇਂ ਪ੍ਰਸ਼ਾਦੇ ਗੁਰੂ ਅਰਜਨ ਦੇਵ ਮਹਾਰਾਜ ਦੇ ਅੱਗੇ ਰੱਖੇ ਤਾਂ ਮਾਤਾ ਗੰਗਾ ਨੇ ਨੇਤਰਾਂ ਵਿੱਚ ਜਲ ਭਰ ਲਿਆ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਗੰਗਾ ਤੂੰ ਨੇਤਰਾਂ ਵਿੱਚ ਜਲ ਤਾਂ ਭਰ ਲਿਆ ਤੇ ਅੱਜ ਇਹ ਭੋਜਨ ਜਿਹੜਾ ਮੈਂ ਘਿਓ ਤੋਂ ਬਿਨਾਂ ਸੁੱਖਾ ਤੇ ਦਾਲ ਤੋਂ ਬਿਨਾਂ ਰੁੱਖਾ ਚੱਕਾਂਗਾ। ਕੀ ਤੂੰ ਨੇਤਰਾਂ ਵਿੱਚ ਤਾਂ ਜਲ ਭਰ ਲਿਆ ਕਿ ਅੱਜ ਪ੍ਰਿਥੀ ਚੰਦ ਤਾਰਾ ਘਰ ਘਰ ਲੁੱਟ ਕੇ ਲੈ ਗਿਆ? ਕੀ ਤੂੰ ਨੇਤਰਾਂ ਵਿੱਚ ਤਾਂ ਜਲ ਭਰ ਲਿਆ ਕਿ ਅੱਜ ਘਰ ਵਿੱਚ ਕੋਈ ਚਾਰ ਪਾਈ ਨਹੀਂ ਹੈ ਤੇ ਮੈਂ ਅੱਜ ਭੂਮੀ ਨੂੰ ਹੀ ਆਪਣੀ ਸੇਜਾ ਬਣਾਵਾਂਗਾ? ਤਾਂ ਉਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਉਚਾਰਨ ਕੀਤੇ ਜੋ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਰੁੱਖ ਭੋਜਨ ਭੂਮ ਸੈਨ ਸਖੀ ਤ੍ਰੈ ਸੰਗ ਸੂਖ ਵਿਹਾਰ। ਇਹ ਭੋਜਨ ਰੁੱਖਾ ਜਾਣ ਕੇ ਤੂੰ ਨੇਤਰਾਂ ਨੂੰ ਪਾਣੀ ਭਰਿਆ, ਅੱਜ ਭੂਮੀ ਨੂੰ ਹੀ ਸੇਜਾ ਬਣਾਉਣਾ ਪਏਗਾ ਤੇ ਤਾਂ ਆਪਣੇ ਨੇਤਰਾਂ ਨੂੰ ਜਲ ਭਰਿਆ ਤੇ ਪ੍ਰਿਥੀ ਚੰਦ ਸਾਰੇ ਘਰ ਘਰ ਲੁੱਟ ਕੇ ਲੈ ਗਿਆ, ਸੁਚਾਰੇ ਨੇਤਰਾਂ ਨੂੰ ਜਲ ਭਰਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਗੰਗਾ ਜੋ ਸਾਰੀਆਂ ਬੇਤਾਤਾਂ ਨੂੰ ਦੇਣ ਵਾਲਾ ਪਰਮਾਤਮਾ ਹੈ ਉਹ ਤਾਂ ਮੇਰੇ ਹਿਰਦੇ ਵਿੱਚ ਬੈਠਾ ਹੈ, ਉਹਨੂੰ ਮੇਰੀ ਪ੍ਰਿਥੀ ਚੰਦ ਲੁੱਟ ਕੇ ਲੈ ਗਿਆ, ਉਹ ਪਰਮਾਤਮਾ ਦੀ ਬਖਸ਼ ਜੇ ਹਮੇਸ਼ਾ ਮੇਰੇ ਅੰਦਰ ਕਾਇਮ ਹੈ। ਗੱਲ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਵਾਸਤੇ ਬਖਸ਼ਿਸ਼ ਜਿਹੜੀ ਹੈ ਉਹਨੂੰ ਲੁੱਟਿਆ ਨਹੀਂ ਜਾ ਸਕਦਾ, ਬਖਸ਼ਿਸ਼ ਮਿਲੀ ਹੋਈ ਸਾਧ ਸੰਗਤੀ ਖੋਈ ਵੀ ਨਹੀਂ ਜਾ ਸਕਦੀ। ਪ੍ਰਿਥੀ ਚੰਦ ਨੇ ਸਾਰੀ ਜ਼ਿੰਦਗੀ ਯਤਨ ਕੀਤਾ, ਜੋ ਗੁਰੂ ਰਾਮਦਾਸ ਮਹਾਰਾਜ ਜੀ ਵੱਲੋਂ ਮਿਲੀ ਹੋਈ ਬਖਸ਼ਿਸ਼ ਹੈ ਗੁਰਤਾ ਗਤੀ ਦੀ, ਮੈਂ ਇਸਨੂੰ ਖੋਲਾਂ ਮੌਕੇ ਦੀ ਹਕੂਮਤ ਨਾਲ ਵੀ ਮਿਲਿਆ, ਸੋਹੀ ਤੇ ਸਲੰਦੀ ਨੂੰ ਚੜਾ ਕੇ ਲਿਆਂਦਾ। ਪਰ ਉਸ ਯਤਨ ਵਿੱਚ ਉਹ ਕਾਮਯਾਬ ਨਹੀਂ ਹੋਇਆ, ਸਫਲਾ ਨਹੀਂ ਹੋਇਆ। ਅਖੀਰ ਸਾਧ ਸੰਗਤ ਜੀ ਜੋ ਬਖਸ਼ਿਸ਼ ਮਿਲੀ ਹੈ ਗੁਰੂ ਰਾਮਦਾਸ ਮਹਾਰਾਜ ਜੀ ਦੀ, ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ ਹਮੇਸ਼ਾ ਵਾਸਤੇ ਕਹਿਣ ਲਈ ਹੈ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ, ਇਹ ਕਨੇਹੀ ਦਾਸ ਆਪਸ ਤੇ ਜੋ ਪਾਈ ਹੈ, ਨਾਨਕ ਸਾਧ ਕਰਮਾਲ ਸਾਹਿਬ ਤੁਠ ਹੈ ਜੋ ਮਿਲੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੇਰੀ ਪੀਰ ਦੇ ਮਾਲਕ, ਜੰਗ ਜਿੱਤਿਆ ਚੌਥਾ ਗੁਰੂ ਕੇ ਮਹਾਰਾਜ ਦਾ, 35,000 ਫੌਜ ਲਲਾ ਵੇਗ ਲੈ ਕੇ ਆਇਆ ਸੀ ਔਰ ਗੁਰੂ ਹਰਗੋਬਿੰਦ ਸਾਹਿਬ ਨੇ ਲਲਾ ਵੇਗ ਨੂੰ ਵੀ ਮਾਰਿਆ, ਮੈਦਾਨੇ ਜੰਗ ਨੂੰ ਵੀ ਜਿੱਤ ਲਿਆ। ਨੇੜੇ ਨਸਾਵੇਂ ਪਿੰਡ ਵਿੱਚ ਇੱਕ ਕਾਲੂ ਰਹਿੰਦਾ ਸੀ, ਬੜੀ ਸ਼ਕਤੀ ਵਾਲਾ ਸੀ। ਉਹਨੂੰ ਪਤਾ ਲੱਗਾ ਗੁਰੂ ਹਰਗੋਬਿੰਦ ਸਾਹਿਬ ਜੰਗ ਜਿੱਤ ਕੇ ਆ ਰਹੇ ਨੇ, ਇਹਦੇ ਪਾਸ ਗਊਆਂ ਰੱਖੀਆਂ ਹੋਈਆਂ ਸੀ। और इन्हें क्या गुरु ने सिंगा की सेवा दुध ना करिए दुध के साथ संजी कुछ घड़े भर के अपने चेले से सेवकों नाल लैके भेज दिता कि तू सतगुरां के पास चल ते मैं नहीं आना है। हुण इहदा चेला कुछ सेवकों नाल लैके दुध लैके साथ संजी गुरु हरगोबिंद साहब के चरणों में पहुंच गया और इससे अंदर की भावना वेख के गुरु हरगोबिंद साहब महाराज जी कह लगे तू निहाल हो गया। निहाल क्यों हो गया? अंदर दीवा बत्ती साहब संगी सब कुछ तैयार सी, केवल सतगुरां ने एक सड़ाई लाई है और जिस तरह माचिस के नाल तीली बाल दिए दीवा जल जाता। गुरु हरगोबिंद साहब ने इसी भावना वेख के जी पहले ही सब कुछ तैयार से ज्ञान अंजन गुरदिया अग्ञान अंधेर विनाश हर कृपा से संत भेजा नानक मन प्रगाश अंदर ज्ञान का समाधान बाल दिता। इन्ने चलू कलू आ गया सिखी सेव की नावत है। गुरु हरगोबिंद साहब महाराज के चरणों के उत्ते जिस वे इस कलू नसाने वाले ने शीस नवाया महाराज कहते आ कलू नाथ तैनू अज कलू नाथ बना दिता तू पहला कलू ही से। कहना महाराज मेरे दिल का कोई ऐसा गुण नहीं है ऐसी शक्ति नहीं है इस वास्ते महाराज मैं तो तुहाडे घर का कुकर हां दास हां। तुसी अज मैनू कलू नाथ कहा मेरे गुण नहीं यह नाथ अगवाण का मैं तो तुहाडे घर का झाड़ू बरदार हां कुकर हां दास हां। गुरु हरगोबिंद साहब महाराज जी कह लगे चंगा ते कलू नाथ अज तू नाथा का भी नाथ बन गया गज के आपको सतनाम श्रेया बड़ा प्रसन्न होया दास मिल गई। जब वापस जान लगा महाराज कहते कलू नाथ तेरा चेला तेरे पहला निहाल हो चुका पर इहदे नाल ईर्ष्या ना करी इहदे अंदर भी समादान जल गया ते तेरे अंदर भी जल गया। ईर्ष्या ना करी बराबरी ना करी सरीका ना करे इस वास्ते इहदे अंदर सब कुछ पहले ही तैयार से। कहिंदा महाराज मैं क्यों करना जदों वापस गए ना अजे दस संगत जी दो चार करने गए से अपने चेले जाते ही पुछण लगा कहिंदा दसवे गुरु हरगोबिंद साहब दूजे सरों में की कर रहे और चेला कहिंदा एक शिप है बेड़ा है समुद्र में जा रहा ते उहदे पानी पैना शुरू हो गया एक सतगुरां का सिख है अरदास जुड़िया होया गुरु हरगोबिंद साहब दूजे स्वरूप के अंदर ओरी मदद कर रहे हैं कि सही सलामत किनारे लग जा रहे हैं। बड़ा ईर्ष्या विचार कहता है और सतगुरां की दित्ती हुई बख्शिश नूं खोण लगा। गुरु हरगोबिंद साहब महाराज कहते कलू नाथ मुड़िया जब मुड़ के आया गुरु हरगोबिंद साहब महाराज नूं फेर मत्था टेकिया महाराज कहिंदे तैनूं कलू नाथ बनाया सी नाथां दा नाथ बनाया सी लै हुण तूं कलू दा कलू रह गया तेरे पासों इह दात लई नहीं गई तेरा भांडा छोटा सी सत संगत दी सारी दात जिहड़ी सी खिच लई पर उहदे चेले दे हिरदे विच बख्श हमेशा वास्ते बनी रही गज के आखो सतनाम श्री वाहे। गुरु अंगद देव महाराज जी कहते एक कनेही दात आपस से जो पाई है नानक सार करमात सारे तुट है जो मिले। गुरु अंगद देव महाराज दूजा स्वरूप बने गुरु नानक के पुत्रा ने बड़ा यत्न किया और कोशिश की सुलखणी जी ने यह दुरता कभी के मालक बन जा पर गुरु नानक साहब ने सुलखणी वका दिता हुक्म मनण विच भी कमजोरी विखा रहा है सेवा करन विच भी कमजोरी विखा रहा है क्योंकि गुरु घर विच दो संताना मनिया ने एक बिंदी संतान है एक नाती सुल्तान है। श्रीकंत लक्ष्मी दास बिंदी संतान सन ते बाबा लहणा साहब सन जी नाती सुल्तान से नाती सुल्तान उहनूं कहिंदे ने जो सत संगत जी दीक्षित मंत्र लैके दीक्षित हो जाए ਉਹਨੂੰ ਨਾਦੀ ਸੁਲਤਾਨ ਕਹਿੰਦੇ ਨੇ। ਅਸੀਂ ਜਿਤਨੇ ਅੰਮ੍ਰਿਤਧਾਰੀ ਬੈਠੇ ਹਾਂ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਾਦੀ ਸੁਲਤਾਨ ਹਨ। ਸਾਡੇ ਧਰਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਧਰਮ ਦੇ ਮਾਤਾ ਸਾਹਿਬ ਕੌਰ ਜੀ ਨੇ, ਤੇ ਸਾਡਾ ਜਨਮ ਸਾਹਿਬ ਸਾਂਝੀ ਕੇਸਗੜ੍ਹ ਸਾਹਿਬ ਜੀ ਦਾ ਹੈ। ਇਸ ਵਾਸਤੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਅੰਦਰ ਜਿਹੜਾ ਵੀ ਗੁਰੂ ਨਾਨਕ ਦੇ ਹੁਕਮ ਨੂੰ ਮੰਨਿਆ ਹੈ ਜਿਸਨੇ, ਉਹੀ ਪ੍ਰਵਾਨ ਹੋਇਆ। ਮਹਾਰਾਜ ਕਹਿੰਦੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਹੁਕਮ ਸਾਹਿਬ ਸਾਂਝੀ ਕਿੱਥੇ ਮੰਨਿਆ ਜਾਂਦਾ? ਜਿੱਥੇ ਪ੍ਰੇਮ ਹੋਵੇ। ਤੇ ਪ੍ਰੇਮ ਵਿੱਚ ਸਾਹਿਬ ਸਾਂਝੀ ਹੁੰਦਾ ਕੀ ਹੈ? ਪ੍ਰੇਮ ਵਿੱਚ ਦੇਣਾ ਹੁੰਦਾ ਹੈ। ਪ੍ਰੇਮ ਜਿਹੜਾ ਹੈ ਕੁਝ ਦਿੰਦਾ ਹੈ, ਪ੍ਰੇਮ ਜਿਹੜਾ ਕੁਝ ਵੰਡਦਾ ਹੈ। ਦੂਜੇ ਪਾਸੇ ਸਾਹਿਬ ਸਾਂਝੀ ਲੋਭ ਹੈ। ਲੋਭ ਜਿਹੜਾ ਹੈ ਲੋਭ ਵਿੱਚ ਮੰਗ ਹੈ। ਲੋਭ ਦਾ ਹੱਥ ਜਿਹੜਾ ਹਮੇਸ਼ਾ ਵਾਸਤੇ ਖੁੱਲਾ ਰਹਿੰਦਾ, ਅੱਡਿਆ ਰਹਿੰਦਾ। ਲੋਭ ਦੇ ਅੰਦਰ ਮੰਗ ਹੈ, ਲੋਭ ਦੇ ਅੰਦਰ ਗ੍ਰਹਿਣ ਹੈ, ਤੇ ਪ੍ਰੇਮ ਦੇ ਅੰਦਰ ਸਾਹਿਬ ਸਾਂਝੀ ਦੇਣ ਹੈ। ਪ੍ਰੇਮ ਦੇ ਅੰਦਰ ਵੰਡਣਾ ਹੈ, ਲੋਭ ਦੇ ਅੰਦਰ ਖੋਣਾ ਹੈ। ਜਿਹੜਾ ਪ੍ਰੇਮੀ ਆ ਸਾਹਿਬ ਸਾਂਝੀ ਉਹ ਦੇਵੇਗਾ। ਪ੍ਰੇਮੀ ਦਾ ਸੰਬੰਧ ਹੀ ਗੁਰੂ ਦੇ ਨਾਲ ਜੁੜਦਾ ਹੈ, ਕਿਉਂਕਿ ਗੁਰੂ ਦੀ ਭਾਸ਼ਾ ਜਿਹੜੀ ਹੈ ਉਹ ਪ੍ਰੇਮ ਹੈ। ਭਾਵੇਂ ਭਾਸ਼ਾ ਬਹੁਤ ਨੇ, ਉਹਨਾਂ ਭਾਸ਼ਾ ਦੇ ਅੰਦਰ ਧਰਮ ਗ੍ਰੰਥ ਵੀ ਬਣੇ ਹੋਏ ਨੇ। ਹਰੇਕ ਮਨੋਂ ਕਹਿੰਦਾ ਜਿਹੜਾ ਇਹ ਧਰਮ ਗ੍ਰੰਥ ਸਾਡੀ ਭਾਸ਼ਾ ਵਿੱਚ ਬਣਿਆ ਹੋਇਆ, ਇਹ ਭਾਸ਼ਾ ਰੱਬ ਦੀ ਹੈ, ਇਹ ਪਰਮਾਤਮਾ ਦੀ ਹੈ। ਜੇ ਵਾਹਿਗੁਰੂ ਦੇ ਬੋਲ ਉਤਰੇ ਨੇ ਜਸੂ ਮਸੀਹ ਨੂੰ, ਉਹ ਕਹਿੰਦੇ ਗਾਡ ਦੀ ਭਾਸ਼ਾ ਜਿਹੜੀ ਹੈ ਇਹ ਕੇਵਲ ਇੰਗਲਿਸ਼ ਹੈ, ਇਸ ਤੋਂ ਬਿਨਾਂ ਹੋਰ ਕੋਈ ਭਾਸ਼ਾ ਹੈ ਨਹੀਂ। ਜੇ ਕਰਕੇ ਕੁਰਾਨ ਦੀਆਂ ਆਸਾਂ ਆਇਤਾਂ ਮੁਹੰਮਦ ਸਾਹਿਬ ਨੂੰ ਅਰਬੀ ਦੇ ਅੰਦਰ ਉਤਰੀਆਂ ਨੇ, ਇਸਲਾਮੀ ਜਗਤ ਕਹਿੰਦਾ ਖੁਦਾ ਦੀ ਭਾਸ਼ਾ ਅਰਬੀ ਹੈ। ਜੇ ਕਰਕੇ ਵੇਦ ਸਾਹਿਬ ਸਾਂਝੀ ਦੇਵ ਨਾਗਰੀ ਸੰਸਕ੍ਰਿਤ ਦੇ ਅੰਦਰ ਨਾਜ਼ਲ ਹੋਏ ਨੇ, ਬ੍ਰਹਮਾ ਨੂੰ ਬ੍ਰਹਮਾ ਤੋਂ ਰਿਸ਼ੀਆਂ ਨੂੰ ਪ੍ਰਾਪਤ ਹੋਏ, ਉਹ ਕਹਿੰਦੇ ਭਗਵਾਨ ਦੀ ਭਾਸ਼ਾ ਜਿਹੜੀ ਹੈ ਕੇਵਲ ਸੰਸਕ੍ਰਿਤ ਹੈ, ਦੇਵ ਨਾਗਰੀ ਹੈ। ਜੇ ਕਰਕੇ ਸਾਧ ਸੰਗਤ ਜੀ ਮਹਾਤਮਾ ਬੁੱਧ ਮੁੱਖੋਂ ਜੋ ਰੱਬੀ ਗਿਆਨ ਨਿਕਲਿਆ ਹੈ, ਇਸ ਵਾਸਤੇ ਉਹ ਪਾਲੀ ਬੋਲੀ ਵਿੱਚ ਹੈ। ਪਾਲੀ ਬੋਲੀ ਜਿਹੜੀ ਸੀ ਮਗਧ ਦੇਸ਼ ਵਿੱਚ ਬੋਲੀ ਜਾਂਦੀ ਸੀ, ਬਿਹਾਰ ਦੇ ਇਲਾਕੇ ਦੇ ਅੰਦਰ। ਬਿਹਾਰ ਦੇ ਇਲਾਕੇ ਵਿੱਚ ਸਾਧ ਸੰਗਤ ਜੀ ਮਹਾਤਮਾ ਬੁੱਧ ਦਾ ਜਨਮ ਹੋਇਆ। ਇਸ ਨੂੰ ਪਾਟਲੀ ਪੁੱਤਰ ਵੀ ਕਹਿੰਦੇ ਨੇ ਪੁਰਾਣੇ ਸ਼ਬਦਾਂ ਵਿੱਚ, ਮਗਧ ਦੇਸ਼ ਵੀ ਕਹਿੰਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਅਵਤਾਰ ਧਾਰਿਆ ਉਸ ਵੇਲੇ ਇਸ ਨੂੰ ਪਟਨਾ ਸਾਹਿਬ ਕਹਿੰਦੇ ਸੀ। ਉਹ ਪਾਲੀ ਬੋਲੀ ਜਿਹੜੇ ਸਾਧ ਸੰਗਤ ਜੀ ਗਿਆਨ ਦੇ ਬੋਲ ਪ੍ਰਗਟ ਹੋਏ, ਉਹਨਾਂ ਦਾ ਗ੍ਰੰਥ ਜਿਹੜਾ ਉਹ ਧੰਮਪਦ ਹੈ, ਉਹ ਮਹਾਤਮਾ ਬੁੱਧ ਦੇ ਜਿੰਨੇ ਪੈਰੋਕਾਰ ਭਿਕਸ਼ੂ ਨੇ ਉਹ ਕਹਿੰਦੇ ਨੇ ਕਿ ਉਹ ਜਿਹੜੀ ਬੋਲੀ ਹੈ ਨਾ, ਖੁਦਾ ਦੀ ਬੋਲੀ, ਰੱਬ ਦੀ ਬੋਲੀ ਹੈ, ਇਸ ਬੋਲੀ ਵਿੱਚ ਇਹ ਧੰਮਪਦ ਜਿਹੜਾ ਉਹ ਨਾਜ਼ਲ ਹੋਇਆ। ਪਰ ਸਾਧ ਸੰਗਤ ਜੀ ਇਹ ਜਿਹੜੀਆਂ ਬੋਲੀਆਂ ਨੇ ਇਹ ਤਾਂ ਰੱਬੀ ਗਿਆਨ ਨੂੰ ਦੁਨੀਆਂ ਨਾਲ ਸੰਬੰਧ ਜੋੜਨ ਵਾਸਤੇ ਬਣਾਈਆਂ ਗਈਆਂ, ਪਰ ਗੁਰੂ ਦੀ ਬੋਲੀ, ਪਰਮਾਤਮਾ ਦੀ ਬੋਲੀ ਜਿਹੜੀ ਹੈ ਉਹ ਕੇਵਲ ਸਾਧ ਸੰਗਤ ਜੀ ਪ੍ਰੇਮ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬੋਲ ਨੇ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ। ਉਸ ਅਪਾਰ ਪਰਮਾਤਮਾ ਦੀ ਭਾਖਿਆ ਭਾਸ਼ਾ ਬੋਲੀ ਜਿਹੜੀ ਹੈ ਉਹ ਭਾਉ ਪ੍ਰੇਮ ਹੈ। ਕਿਸੇ ਭਾਸ਼ਾ ਨਾਲ ਵੀ ਸਾਧ ਸੰਗਤ ਜੀ ਪਰਮਾਤਮਾ ਨਾਲ ਸੰਬੰਧ ਨਹੀਂ ਅਸੀਂ ਜੋੜ ਸਕਦੇ। ਸੰਬੰਧ ਜੁੜੇਗਾ ਜਿਸ ਵੇਲੇ ਸਾਡੇ ਅੰਦਰ ਪ੍ਰੇਮ ਪ੍ਰਗਟ ਹੋਏਗਾ, ਕਿਉਂਕਿ ਪਰਮਾਤਮਾ ਇੱਕ ਪ੍ਰੇਮ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਜਤਰ ਤਤਰ ਦਿਸਾ ਦਿਸਾ ਹੋਏ ਫੈਲਿਓ ਅਨਰਾਗ। ਜਿੱਥੇ ਕਿੱਥੇ ਪਰਮਾਤਮਾ ਅਨਰਾਗ ਪ੍ਰੇਮ ਰੂਪ ਹੋ ਕੇ ਫੈਲਿਆ ਹੋਇਆ ਹੈ, ਔਰ ਜਿੱਥੇ ਪ੍ਰੇਮ ਹੈ ਉਹਦਾ ਸੰਬੰਧ ਸਾਧ ਸੰਗਤ ਜੀ ਲਾਜ਼ਮੀ ਜੁੜੇਗਾ। ਇਸੇ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਨੇ, ਸਾਚ ਕਹੋ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਵਿੱਚ ਦੇਣਾ ਹੈ, ਜਿਹਦੇ ਅੰਦਰ ਪ੍ਰੇਮ ਹੈ ਉਹਦਾ ਦੇਣ ਨੂੰ ਚਿੱਤ ਕਰਦਾ ਹੈ ਕਿ ਮੈਂ ਕੁਛ ਦੇਵਾਂ, ਮੈਂ ਕੁਛ ਵੰਡਾਂ। ਜਿੱਥੇ ਲੋਭ ਹੈ ਉੱਥੇ ਕਠੋਰਤਾ ਹੈ, ਜਿੱਥੇ ਲੋਭ ਹੈ ਉੱਥੇ ਕੰਜੂਸੀ ਹੈ, ਜਿੱਥੇ ਲੋਭ ਹੈ ਉੱਥੇ ਖਿੰਜਣਾ ਹੈ, ਜਿੱਥੇ ਲੋਭ ਹੈ ਉੱਥੇ ਕਲਜੇ ਦੀ ਭਾਵਨਾ ਹੈ ਤੇ ਜਿੱਥੇ ਪ੍ਰੇਮ ਹੈ ਉੱਥੇ ਸਮਰਪਣ ਦੀ ਭਾਵਨਾ ਹੈ। ਮੈਂ ਕੁਛ ਸਮਰਪਣ ਕਰਨਾ ਹੈ। ਪ੍ਰੇਮ ਵਿੱਚ ਹੀ ਗੁਰੂ ਨੂੰ ਸਤਸੰਗ ਦੀ ਸਮਰਪਣ ਹੋ ਸਕਦਾ। ਤਨ ਮਨ ਧਨ ਸਭ ਸੌਂਪ ਗੁਰਕੁਮ ਮੰਨਿਆ ਭਾਈ। 80,000 ਦੇ ਇਕੱਠ ਵਿੱਚੋਂ ਤੇ ਪੰਜਾਂ ਨੇ ਚੱਲ ਦਿੱਤਾ। ਇਹਦਾ ਮਤਲਬ ਹੈ ਕਿ ਪੰਜਾਂ ਦਾ ਸੰਬੰਧ ਗੁਰੂ ਨਾਲ ਜੁੜ ਗਿਆ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਕਿ ਮੈਨੂੰ ਇਸ 80,000 ਦੇ ਇਕੱਠ ਵਿੱਚੋਂ ਇੱਕ ਸਿੱਖ ਦੇ ਸਿਰ ਦੀ ਲੋੜ ਹੈ, ਤਾਂ ਭਾਈ ਦਇਆ ਰਾਮ ਉੱਠੇ, ਭਾਈ ਧਰਮਚੰਦ ਜੀ ਉੱਠੇ, ਭਾਈ ਹਿੰਮਤ ਦਾਸ ਜੀ ਉੱਠੇ, ਮੋਹਨ ਸਿੰਘ ਜੀ, ਇਸੇ ਤਰ੍ਹਾਂ ਦਾ ਸੰਗਤ ਜੀ, ਇਹ ਪੰਜ ਜਿਹੜੇ ਸੀ ਸਿੱਖ ਵਾਰੀ ਵਾਰ ਉੱਠੇ ਨੇ ਔਰ ਸੀਸ ਦਿੱਤੇ ਨੇ, ਅੰਮ੍ਰਿਤ ਦੀ ਦਾਤ ਲਈ ਹੈ ਔਰ ਗੁਰੂ ਨਾਲ ਸੰਬੰਧ ਜੁੜ ਗਿਆ। ਜਿਸ ਵੇਲੇ ਸਤਿਗੁਰਾਂ ਨਾਲ ਸੰਬੰਧ ਜੁੜ ਗਿਆ ਔਰ ਸਤਸੰਗ ਜੀ ਗੁਰੂ ਨੇ ਫਿਰ ਕੀ ਆਖਿਆ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰਮ ਨਿਵਾਸ, ਔਰ ਗੁਰੂ ਨਾਲ ਸੰਬੰਧ ਜੁੜ ਗਿਆ। ਇਸ ਵਾਸਤੇ ਪ੍ਰੇਮ ਸਤਸੰਗ ਜੀ ਹੁੰਦਾ ਕਿੱਥੇ ਹੈ, ਜਿੱਥੇ ਮੈਂ ਤੋਂ ਮਨੁੱਖ ਉੱਤੇ ਹੋ ਜਾਂਦਾ ਹੈ ਉੱਥੇ ਪ੍ਰੇਮ ਹੈ। ਜਿੱਥੇ ਮਨੁੱਖ ਦੇ ਅੰਦਰ ਸਤਸੰਗ ਜੀ ਮੈਂ ਨੂੰ ਅਪਣਾਉਣ ਦੀ ਭਾਵਨਾ ਹੈ ਉੱਥੇ ਪ੍ਰੇਮ ਨਹੀਂ ਹੈ, ਉੱਥੇ ਲੋਭ ਹੈ। ਜਿੱਥੇ ਲੋਭ ਹੈ ਉੱਥੇ ਪ੍ਰੇਮ ਨਹੀਂ ਹੋ ਸਕਦਾ। ਜੇ ਕੋਈ ਮਨੁੱਖ ਲੋਭ ਦੀ ਭਾਵਨਾ ਨਾਲ ਗੁਰਦੁਆਰੇ ਵੀ ਆਇਆ ਤੇ ਉਹ ਪ੍ਰੇਮ ਨਹੀਂ ਹੈ। ਲੋਭ ਦੀ ਭਾਵਨਾ ਦੇ ਅੰਦਰ ਵੀ ਅਸੀਂ ਪ੍ਰੇਮ ਪ੍ਰਗਟ ਕਰ ਸਕਦੇ ਹਾਂ, ਪਰ ਸਤਸੰਗ ਜੀ ਵਾਸਤਵ ਤੇ ਉਹ ਪ੍ਰੇਮ ਨਹੀਂ ਹੋਵੇਗਾ। ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਜਾਂ ਲੱਭ ਤਾਂ ਲੇਹੋ ਕਿਆ, ਲੱਭ ਤਾਂ ਕੂੜਾ ਲੇਹੋ, ਕਿੱਚਰ ਝੱਟ ਲੰਘਾਈ ਹੈ ਛੱਪਰ ਤੁਰਤਾ ਲੇਹੋ। ਫਰੀਦ ਜੀ ਕਹਿੰਦੇ, ਜੇ ਲੱਭ ਹੈ ਲੋਭ ਹੈ ਤਾਂ ਉੱਥੇ ਪ੍ਰੇਮ ਕੀ ਹੈ, ਲੱਭ ਤਾਂ ਕੂੜਾ ਲੇਹੋ, ਜੇ ਕਰਕੇ ਲੱਭ ਦੀ ਭਾਵਨਾ ਹੈ ਉੱਥੇ ਸਤਸੰਗ ਜੀ ਪਿਆਰ ਜਿਹੜਾ ਹੈ ਝੂਠਾ ਹੈ। ਲੱਭ ਦੀ ਭਾਵਨਾ ਵਿੱਚ ਸਤਸੰਗ ਜੀ ਬਿਲਕੁਲ ਹੀ ਪ੍ਰੇਮ ਨਹੀਂ ਹੋ ਸਕਦਾ। ਜੋ ਨਾਮ ਦਾ ਬਾਦਸ਼ਾਹ ਜਿਹਨੂੰ ਅੱਜ ਕੱਲ੍ਹ ਗਰੀਬ ਕਹਿੰਦੇ ਆ, ਸਿਕੰਦਰ ਆਜ਼ਮ ਹਿੰਦੁਸਤਾਨ ਨੂੰ ਜਿੱਤਦਾ ਹੋਇਆ, ਅਫਗਾਨਿਸਤਾਨ ਦੇ ਵਿੱਚ ਹੀ ਹੁੰਦਾ, ਹਿੰਦੁਸਤਾਨ ਵਿੱਚ ਆਇਆ, ਜਿੱਤੇ ਗਿਆ। ਔਰ ਮਨ ਵਿੱਚ ਭਾਵਨਾ ਪਤਾ ਕੀਤੇ ਤੇ ਇਹ ਜਿਹੜੀ ਸਾਰੀ ਜਿੱਤ ਹੈ ਨਾ, ਮੈਂ ਆਪਣੀ ਮਾਤਾ ਦੇ ਚਰਨਾਂ ਵਿੱਚ ਲਿਆ ਕੇ ਰੱਖਣੀ ਹੈ। ਪਰ ਸੰਗਤ ਜੀ ਹੋਇਆ ਕਿ ਜਦੋਂ ਜਿੱਤਾਂ ਹਾਸਲ ਕਰਕੇ ਵਾਪਸ ਸਿਕੰਦਰ ਜਾ ਰਿਹਾ ਸੀ, ਤਕਰੀਬਨ ਸਤਸੰਗ ਜੀ 30 ਕਿਲੋਮੀਟਰ ਦਾ ਫਾਸਲਾ ਰਹਿ ਗਿਆ ਸਿਰਫ ਆਪਣੀ ਮਾਤਾ ਤੱਕ ਪੁੱਜਣ ਦਾ। ਔਰ ਉਸ ਵੇਲੇ ਇਤਨਾ ਬਿਮਾਰ ਹੋ ਗਿਆ, ਜਿਹੜੇ ਇਸਦੇ ਪ੍ਰਾਈਵੇਟ ਨਿੱਜੀ ਸਤਸੰਗ ਜੀ ਵੈਦ ਸੀ, ਡਾਕਟਰ ਸੀ ਉਸ ਸਮੇਂ ਦੇ, ਉਹਨਾਂ ਨੇ ਆਖਿਆ ਕਿ ਹੁਣ ਤੂੰ ਜੋ ਕੁਝ ਕਰਨਾ ਹੈ ਕਰ ਸਕਦਾ ਹੈ, ਦੱਸਣਾ ਹੈ ਦੱਸ ਸਕਦਾ, ਤੇਰੇ ਪ੍ਰਾਣ ਅਕੀਲ ਲਈ ਨੇ, ਇਸ ਵਾਸਤੇ ਤੂੰ ਹੁਣ ਗਾਹ ਨਹੀਂ ਜਾ ਸਕਦਾ, ਕਹਿੰਦਾ ਕੁਝ ਨਾ ਕੁਝ ਹਾਲਾਤ ਕਰੋ ਤੇ ਆ ਜਿਹੜਾ 30 ਕਿਲੋਮੀਟਰ ਦਾ ਮੀਲ ਦਾ ਫਾਸਲਾ ਹੈ ਤੈਅ ਹੋ ਜਾਵੇ, ਮੈਂ ਆਪਣੀ ਮਾਤਾ ਤੱਕ ਪਹੁੰਚ ਜਾਵਾਂ। ਕਹਿੰਦੇ ਨਹੀਂ ਪਹੁੰਚ ਸਕਦਾ। ਕਹਿਣ ਲੱਗਾ, ਅੱਧਾ ਰਾਤ ਵੀ ਦੇ ਦਿਆਂਗਾ ਜੇ ਕਰਕੇ ਉੱਥੇ ਨਹੀਂ ਪਹੁੰਚਾ ਦੇਣਾ। ਉਹ ਕਹਿੰਦੇ, ਭਾਵੇਂ ਸਾਰਾ ਵੀ ਤੂੰ ਅਰਪਣ ਕਰਦੇ ਤਾਂ ਵੀ ਨਹੀਂ ਪਹੁੰਚ ਸਕਦਾ। ਕਹਿਣ ਤੋਂ ਭਾਵ ਕੀ ਹੈ, ਉਹ ਸਾਰੀਆਂ ਜਿੱਤਾਂ ਹਾਸਲ ਕੀਤੀਆਂ ਹੋਈਆਂ ਆਪਣੀ ਮਾਤਾ ਦੇ ਚਰਨਾਂ ਵਿੱਚ ਭੇਟ ਨਹੀਂ ਕਰ ਸਕਿਆ। ਕਾਰਨ ਕੀ ਸੀ? ਪ੍ਰੇਮ ਨਹੀਂ ਸੀ, ਲੋਭ ਸੀ। ਲੋਭ ਨੇ ਸਤਸੰਗ ਦੀ ਜਿੱਤ ਦੀ ਹਾਸਲ, ਔਰ ਜਿਸ ਨੂੰ ਹਾਸਲ ਕਰਨ ਦੇ ਲੋਭ ਨੇ ਸਾਰਾ ਸਮਾਂ ਜਿਹੜਾ ਸੀ ਇਹਦਾ ਬਰਬਾਦ ਕਰ ਦਿੱਤਾ, ਆਪਣੀ ਮਾਤਾ ਤੱਕ ਨਹੀਂ ਪਹੁੰਚ ਸਕਿਆ। ਜੇ ਕਰਕੇ ਮਾਤਾ ਦਾ ਪ੍ਰੇਮ ਹੁੰਦਾ ਸਾਰੀਆਂ ਜਿੱਤਾਂ ਨੂੰ ਪਿੱਛੇ ਸੁੱਟ ਕੇ ਕਹਿੰਦਾ ਮੈਂ ਆਪਣੀ ਮਾਤਾ ਦੇ ਚਰਨਾਂ ਵਿੱਚ ਪਹੁੰਚਣਾ, ਨਹੀਂ ਬਾਬਾ ਫਰੀਦ ਜੀ ਕਹਿੰਦੇ ਜਾਂ ਲੱਭ ਤਾਂ ਲੇਹੋ ਕਿਆ, ਲੱਭ ਦਾ ਕੂੜਾ ਲੇਹੋ, ਕਿੱਚਰ ਝੱਟ ਲੰਘਾਈ ਹੈ ਚੱਪਲ ਸੁੱਟ ਹੈ ਮੇਹੋ। ਇੱਕ ਹੋਰ ਥੋੜ੍ਹੀ ਜਿਹੀ ਗੱਲ ਕਰ ਰੱਖਾਂ। ਮੈਂ ਉਹਦੀਆਂ ਬੜੀਆਂ ਜਿੱਤਾਂ ਹਾਸਲ ਕੀਤੀਆਂ। ਰਾਤ ਅੱਧੇ ਨੂੰ ਵਿਹਲਾ ਹੋ ਕੇ ਜੰਗ ਤੋਂ ਆਪਣੀ ਪਤਨੀ ਨੂੰ ਰੋਜ਼ ਚਿੱਠੀ ਲਿਖਦਾ ਸੀ ਕਿ ਤੇਰੇ ਨਾਲ ਪਿਆਰ ਹੈ, ਮੈਂ ਹੁਣ ਇਹ ਸ਼ਹਿਰ ਸਰ ਕਰ ਲਿਆ, ਹੁਣ ਇਹ ਸ਼ਹਿਰ ਸਰ ਕਰ ਲਿਆ, ਔਰ ਬਸ ਚੰਗੀ ਰੋਜ਼ ਚਿੱਠੀ ਲਿਖਣੀ, ਰੋਜ਼ ਚਿੱਠੀ ਲਿਖਣੀ ਕਿ ਮੈਂ ਬਸ ਬਸ ਹੁਣ ਆ ਹੀ ਲਿਆ। ਪਰ ਬਸ ਚੰਗੀ ਉਹਦਾ ਰਿਵਾਜ਼ ਕੀ ਹੋਇਆ, ਉਹਦੀ ਪਤਨੀ ਉਹਦੀਆਂ ਚਿੱਠੀਆਂ ਦੇ ਉੱਤੇ ਪਰੇਸ਼ਾਨੀ ਹੋਈ, ਢਿੱਲ ਨਹੀਂ ਸਕੀ। ਕਾਰਨ ਕੀ ਹੋਇਆ? ਜਿਸ ਵੇਲੇ ਜਿੱਤਾਂ ਨੂੰ ਹਾਸਲ ਕਰਕੇ ਰੋਜ਼ ਚਿੱਠੀਆਂ ਲਿਖਣ ਵਾਲਾ ਨੈਪੋਲੀਅਨ ਵਾਪਸ ਆਇਆ ਤਾਂ ਉਹਦੀ ਪਤਨੀ ਇੱਕ ਸਿਪਾਹੀ ਨਾਲ ਵਿਆਹ ਕਰਾ ਬੈਠੀ ਸੀ। ਗੱਲ ਕਿਹਾ ਤੋਂ ਸਤਨਾਮ ਸੀ, ਕਹਿਣ ਲੱਗਾ ਮੈਂ ਰੋਜ਼ ਚਿੱਠੀ ਲਿਖਦਾ ਸੀ, ਇਤਨਾ ਮੇਰਾ ਪਿਆਰ ਸੀ ਤੇਰੇ ਨਾਲ। ਕਹਿਣ ਲੱਗੀ ਜੇ ਪਿਆਰ ਸੀ ਨਾ ਤੇ ਪਿਆਰ ਤਾਂ ਸੰਸਾਰ ਨੂੰ ਮਿੱਥਿਆ ਜਾਣ ਕੇ ਇੱਕ ਪਾਸੇ ਸੁੱਟ ਗਏ ਤੇ ਇਸ ਵਾਸਤੇ ਮੇਰੇ ਪਾਸ ਤੂੰ ਪਹੁੰਚ ਸਕਦਾ ਸੀ। ਪਿਆਰ ਨਹੀਂ ਸੀ, ਕੇਵਲ ਇੱਕ ਪਿਆਰ ਦਿਖਾਵਾ ਸੀ, ਤੇਰੇ ਅੰਦਰ ਲੋਭ ਸੀ, ਤੈਨੂੰ ਜਿੱਤਾਂ ਦੇ ਲੋਭ ਨੇ ਚਿੱਠੀਆਂ ਲਿਖਣ ਵਿੱਚ ਲਾ ਰੱਖਿਆ, ਮੇਰੇ ਤਾਂ ਤੂੰ ਪਹੁੰਚ ਨਹੀਂ ਸਕਿਆ। ਇਸ ਵਾਸਤੇ ਬਾਬਾ ਫਰੀਦ ਜੀ ਕਹਿੰਦੇ ਜਾਂ ਲੱਭ ਧਾਨੇ ਰੋਕਿਆ, ਲੱਭ ਤਾਂ ਕੂੜਾ ਨੇ, ਪਿਆਰ ਹੋ ਸਕਦਾ ਹੈ। ਇੱਕ ਮਨੋਂ ਕਹਿ ਸਕਦਾ ਪਤਨੀ ਨੂੰ ਤੇ ਇਹ ਮੈਂ ਤੇਰੇ ਵਾਸਤੇ ਮਹੱਲ ਬਣਾਇਆ ਹੈ, ਜੇ ਮਹੱਲ ਨਾਲ ਮਨੁੱਖ ਨੂੰ ਗੱਲਾਂ ਕਰਨ ਦਾ ਚਾਂਸ ਮਿਲ ਜਾਵੇ ਤਾਂ ਮਹੱਲ ਨੂੰ ਇਹ ਵੀ ਕਹਿ ਦੇਗਾ ਤੇਰੇ ਵਾਸਤੇ ਸੁੰਦਰ ਪਤਨੀ ਲਿਆਂਦੀ ਹੈ ਤੇਰੇ ਪਿਆਰ ਦੇ ਅੰਦਰ। ਪਰ ਐਸਾ ਨਹੀਂ ਹੈ। ਇਸ ਵਾਸਤੇ ਸਤਸੰਗ ਜਿੱਥੇ ਪਿਆਰ ਹੈ ਤੇ ਇਸ ਵਾਸਤੇ ਉੱਥੇ ਲੋਭ ਨਹੀਂ ਹੁੰਦਾ। ਜਿੱਥੇ ਪਿਆਰ ਦੀ ਭਾਵਨਾ ਹੈ ਉੱਥੇ ਮਨੁੱਖ ਦੇਣ ਦੀ ਭਾਵਨਾ ਕਰਦਾ, ਜਿੱਥੇ ਲੋਭ ਹੈ ਉੱਥੇ ਮੰਗ ਹੈ, ਜਿੱਥੇ ਲੋਭ ਹੈ ਉੱਥੇ ਕਬਜ਼ੇ ਦੀ ਭਾਵਨਾ ਹੈ, ਜਿੱਥੇ ਪਿਆਰ ਹੈ ਉੱਥੇ ਸਮਰਪਣ ਦੀ ਭਾਵਨਾ ਹੈ, ਤੇ ਜਿੱਥੇ ਸਤਸੰਗ ਜੀ ਮਨੁੱਖ ਦੇ ਅੰਦਰ ਲੋਭ ਹੈ ਉੱਥੇ ਖੋਣ ਦੀ ਭਾਵਨਾ ਹੈ, ਜਿੱਥੇ ਪਿਆਰ ਹੈ ਉੱਥੇ ਦੇਣ ਦੀ ਭਾਵਨਾ ਹੈ। ਜੇ ਲੱਭ ਹੈ ਤਾਂ ਪ੍ਰੇਮ ਕੋਈ ਨਹੀਂ ਹੈ। ਦੋ ਮਾਰਗ ਨੇ ਸਾਡੇ ਪਾਸ, ਇੱਕ ਪ੍ਰੇਮ ਦਾ ਮਾਰਗ ਹੈ, ਇੱਕ ਧਿਆਨ ਦਾ ਮਾਰਗ ਹੈ। ਇੱਕ ਧਿਆਨ ਦਾ ਮਾਰਗ ਹੈ, ਇੱਕ ਪ੍ਰੇਮ ਦਾ ਮਾਰਗ ਹੈ। ਪ੍ਰੇਮ ਦਾ ਮਾਰਗ ਜਿਹੜਾ ਹਿਰਦੇ ਦਾ ਮਾਰਗ ਹੈ, ਧਿਆਨ ਦਾ ਮਾਰਗ ਜਿਹੜਾ ਹੈ ਉਹ ਬੁੱਧੀ ਦਾ ਮਾਰਗ ਹੈ। ਇਸ ਵਾਸਤੇ ਧਿਆਨ ਨੂੰ ਪੂਰਨ ਕਰਨ ਪ੍ਰਗਟ ਕਰਨ ਵਾਸਤੇ ਤੇ ਬੁੱਧੀ ਨੂੰ ਸਮਰਪਣ ਕਰਨਾ ਪਏਗਾ। ਪ੍ਰੇਮ ਨੂੰ ਪੂਰਾ ਸਤਸੰਗ ਜੀ ਪ੍ਰਗਟ ਕਰਨ ਵਾਸਤੇ ਤੇ ਮਨੁੱਖ ਨੂੰ ਹਿਰਦੇ ਦੀ ਕੁਰਬਾਨੀ ਦੇਣੀ ਪਵੇਗੀ, ਔਰ ਪ੍ਰੇਮ ਨੂੰ ਪੂਰਾ ਅਪਣਾਉਣ ਵਾਸਤੇ ਵਾਚਨਾ ਨੂੰ ਖਤਮ ਕਰਨਾ ਪਏਗਾ। ਧਿਆਨ ਨੂੰ ਪੂਰਨ ਤੌਰ ਤੇ ਪ੍ਰਗਟ ਕਰਨ ਵਾਸਤੇ ਵਿਚਾਰਾਂ ਨੂੰ ਸਤਸੰਗ ਜੀ ਖਤਮ ਕਰਨਾ ਪਏਗਾ। ਜੇ ਵਿਚਾਰ ਚੱਲਦੇ ਨੇ ਤਾਂ ਕੋਈ ਧਿਆਨ ਨਹੀਂ ਹੈ, ਜੇ ਵਾਚਨਾ ਚੱਲਦੀ ਹੈ ਤਾਂ ਕੋਈ ਪ੍ਰੇਮ ਨਹੀਂ ਹੈ। ਇੱਕ ਪ੍ਰੇਮ ਦਾ ਮਾਰਗ ਹੈ, ਇੱਕ ਧਿਆਨ ਦਾ ਮਾਰਗ ਹੈ। ਧਿਆਨ ਦਾ ਮਾਰਗ ਔਖਾ ਹੈ, ਪ੍ਰੇਮ ਦਾ ਮਾਰਗ ਸੌਖਾ ਹੈ। ਧਿਆਨ ਦੇ ਅੰਦਰ ਵਿਚਾਰ ਜਿਹੜੇ ਨੇ ਉਹਨਾਂ ਨੂੰ ਕੱਢਣਾ ਪੈਂਦਾ ਹੈ ਤੇ ਪ੍ਰੇਮ ਦੇ ਅੰਦਰ ਆਪਣੇ ਆਪੇ ਨੂੰ ਸਤਸੰਗ ਜੀ ਦੂਰ ਕਰਨਾ ਪੈਂਦਾ ਹੈ। ਆਪਣਾ ਆਪਾ ਕੀ ਹੈ? ਜਿਹੜੀ ਹਾਂ ਦੀ ਭਾਵਨਾ ਹੈ, ਮੈਂ ਦੀ ਭਾਵਨਾ ਹੈ, ਹੰਕਾਰ ਦੀ ਭਾਵਨਾ ਹੈ। ਜਿੱਥੇ ਹੰਕਾਰ ਦੀ ਭਾਵਨਾ ਖਤਮ ਹੋਵੇ ਇਸ ਵਾਸਤੇ ਉੱਥੇ ਪ੍ਰੇਮ ਪ੍ਰਗਟ ਹੋ ਗਿਆ, ਜਿੱਥੇ ਪ੍ਰੇਮ ਪ੍ਰਗਟ ਹੋ ਗਿਆ ਉਹ ਗੁਰੂ ਨਾਲ ਸਦਾ ਜੁੜ ਗਿਆ। ਇਸ ਵਾਸਤੇ ਪ੍ਰੇਮ ਦਾ ਮੁੱਲ ਜਿਹੜਾ ਕਿ ਸਹਿਜ ਹੈ, ਨਾਮ ਦਾ ਮੁੱਲ ਜਿਹੜਾ ਉਹ ਮਨ ਹੈ। ਪ੍ਰੇਮ ਨੂੰ ਤੁਸੀਂ ਲੈਣਾ ਹੈ ਤੇ ਸਿਰ ਦੇ ਕੇ ਪ੍ਰੇਮ ਮਿਲਦਾ ਹੈ, ਇਹਦਾ ਧੰਨ ਮੁੱਲ ਨਹੀਂ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਸੰਗਤ ਤੇ ਮੂਸਨ ਸਤਿਗੁਰੂ ਮਹਾਰਾਜ ਜੀ ਦੇ ਪ੍ਰੇਮ ਤੋਂ ਸਤਸੰਗ ਜੀ ਕੁਰਬਾਨ ਹੋ ਗਏ, ਆਪਣਾ ਆਪਾ ਪ੍ਰਗਟ ਕਰ ਦਿੱਤਾ, ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੋਲ ਉਚਾਰਨ ਕੀਤੇ। ਮਹਾਰਾਜ ਕਹਿੰਦੇ ਸੰਮਨ ਜੋ ਇਸ ਪ੍ਰੇਮ ਕੀ ਡਾਂਕਿਓ ਹੋਤੀ ਸਾਠ, ਖਰਾਬ ਹੋਤੇ ਸੋ ਰੰਗ ਨਹਿਣ ਜਿਨ ਸਿਰ ਦੀਨੇ ਕਾਰ। ਕਹਿੰਦੇ ਸੰਮਨ ਜੇ ਕਰਕੇ ਇਸ ਪ੍ਰੇਮ ਦੀ ਡਾਂਕਿਓ ਦਮੜੇ ਪੈਸੇ ਹੀ ਮੁੱਲ ਹੁੰਦਾ। ਰਾਵਣੋ ਰਾਵਣ ਉੱਤੇ ਸੁਰੰਕ ਨੇ, ਰਾਵਣ ਕਿਹੜਾ ਕੰਗਾਲ ਸੀ? ਜਿੰਦਰ ਦੇਨੇ ਕਾਟ, ਜਿਹਨੇ ਆਪਣਾ ਸਿਰ ਜਿਹੜਾ ਸੀ ਕੱਟ ਕੇ ਉਹੀ ਭੇਟਾ ਕਰ ਦਿੱਤੇ ਸ਼ਿਵ ਜੀ ਨੂੰ, ਦਸ ਵਾਰੀ ਕੀਤਾ। ਇਸ ਵਾਸਤੇ ਪ੍ਰੇਮ ਦਾ ਮੁੱਲ ਜਿਹੜਾ ਉਹ ਸਿਰ ਹੈ, ਨਾਮ ਦਾ ਮੁੱਲ ਜਿਹੜਾ ਉਹ ਮਨ ਹੈ, ਧਨ ਨਹੀਂ ਹੈ। ਧਨ ਦੇ ਨਾਲ ਨਾਮ ਨਹੀਂ ਮਿਲਦਾ ਫਿਰ ਤਾਂ ਧਨੀਆਂ ਦੇ ਪਾਸ ਵੀ ਸਾਰਾ ਨਾਮ ਇਕੱਠਾ ਹੋ ਜਾਏ। ਕਿਸੇ ਗਰੀਬ ਦੇ ਹਿਰਦੇ ਚ ਤਾਂ ਨਾਮ ਆਵੇ ਹੀ ਨਾ। ਨਹੀਂ, ਨਾਮ ਦਾ ਮੁੱਲ ਧਨ ਨਹੀਂ ਹੈ, ਤੇ ਤਾਂ ਸੰਗੀ ਨਾਮ ਦਾ ਮੁੱਲ ਜਿਹੜਾ ਉਹ ਮਨ ਹੈ। ਕਬੀਰ ਦੀ ਮਹਿਮਾ ਸੁਣ ਕੇ ਚਾਹੂਗਾ ਕਾਂਸੀ ਵਿੱਚ ਰਹਿੰਦਾ ਸੀ, ਕਹਿੰਦਾ ਬੜਾ ਦਾਨ ਕਰੀਦਾ, ਬੜੀ ਵੱਡੀ ਗੱਲ ਹੈ। ਪਰ ਜਿੰਨਾ ਕਬੀਰ ਇੱਕ ਨੀਵੇਂ ਘਰ ਵਿੱਚ ਪੈਦਾ ਹੋਇਆ, ਤਾਣੀਆਂ ਤਣਦਾ, ਕੜੀਆਂ ਬੁਣਦਾ ਆ, ਪਰ ਇਹਦਾ ਨਾਮ ਬੜਾ ਵਧੀ ਜਾਂਦਾ ਕਾਂਸੀ ਵਿੱਚ। ਮੈਂ ਧਨੀ ਹਾਂ, ਮੇਰੇ ਪਾਸ ਧਨ ਹੈ, ਦਾਨੇ ਵੀ ਹਾਂ, ਪਰਮਕਾਰੀ ਵੀ ਹਾਂ, ਇਸ ਵਾਸਤੇ ਆ ਗਿਆ ਤਾਂ ਮੌਕਾ ਵੀ ਸਾਰਦਾ। ਪਰ ਉਹ ਕੌਣ ਦੱਸੇ ਵੀ ਇਹ ਜਿਹੜਾ ਧਨ ਹੈ ਬਾਹਰਲੇ ਕਾਰਜਾਂ ਨੂੰ ਸਵਾਰਦਾ, ਇਸ ਵਾਸਤੇ ਮੋਹਰਾਂ ਦਾ ਸਾਰਦਾ ਸੰਗੀ ਭਰਿਆ ਹੋਇਆ, ਰੁਮਾਲ ਉੱਤੇ ਪਾਇਆ ਹੋਇਆ ਜਾ ਰੱਖਿਆ। ਕਬੀਰ ਚੌਲਾ ਸਥਾਨ ਹੈ, ਕਬੀਰ ਦਾ ਘਰ ਸੀ ਜਿੱਥੇ। ਕਬੀਰ ਜੀ ਕਹਿੰਦੇ ਬਾਈ ਕਿਵੇਂ ਆਇਆ? ਕਹਿਣ ਲੱਗਾ ਹੁਣ ਜੀ, ਮੈਂ ਸੁਣਿਆ ਤੁਹਾਡਾ ਜਸ ਬੜਾ ਹੈ, ਮੈਨੂੰ ਕਿਸੇ ਨੇ ਦੱਸਿਆ ਤੁਹਾਡੇ ਪਾਸ ਨਾਮ ਧਨ ਹੈ, ਤੁਸੀਂ ਜਪਦੇ ਹੋ, ਇਹ ਧਨ ਮੈਨੂੰ ਵੀ ਕੁਝ ਦੇ ਦਿਓ, ਮੇਰੀ ਵੀ ਵਡਿਆਈ ਕੁਝ ਤੁਹਾਡੇ ਨਾਲ ਬਹੁਤ ਜ਼ਿਆਦਾ ਹੋ ਜਾਏ। ਕਬੀਰ ਜੀ ਕਹਿੰਦੇ ਨਾਮ ਧਨ ਜਿਹੜਾ ਇਹਨਾਂ ਮੋਹਰਾਂ ਦੇ ਧਨ ਨਾਲ ਨਹੀਂ ਮਿਲਦਾ। ਕਬੀਰ ਜੀ ਕਹਿੰਦੇ ਕਾਂਚਨ ਸਿਉਂ ਪਾਈਐ ਨਿਸੋ, ਮਨ ਦੇ ਰਾਮ ਲਿਆ ਹੈ ਮੋਹ। ਇਹ ਸੋਨੇ ਦੀਆਂ ਮੋਹਰਾਂ ਦੇ ਵੱਟੇ ਪਰਮਾਤਮਾ ਦਾ ਨਾਮ ਨਹੀਂ ਮਿਲਦਾ, ਇਸ ਵਾਸਤੇ ਨਾਮ ਮਿਲਦਾ ਹੈ ਮਨ ਦੇ ਕੇ। ਜਦੋਂ ਮਨੁੱਖ ਆਪਣੀ ਜ਼ਿੰਦਗੀ ਨੂੰ ਅਰਪਣ ਕਰ ਦਿੰਦਾ ਹੈ, ਉਸ ਵੇਲੇ ਸਾਧ ਸੰਗਤ ਜੀ ਤੇ ਗੁਰੂ ਆਪਣੇ ਘਰ ਵਿੱਚ ਉਸਨੂੰ ਲੈ ਜਾਂਦਾ। ਇੱਕ ਛੋਟੀ ਜਿਹੀ ਗਾਥਾ ਕਹਿ ਸਮਾਪਤੀ ਕਰਾਂ। ਭਾਈ ਜੋਤ ਦੀ ਸੰਗਤ ਵਿੱਚ ਜਦੋਂ ਗੁਰਬਾਣੀ ਦੇ ਸ਼ਬਦ ਵਿਚਾਰ ਮਿਲੇ ਬਾਬਾ ਲਹਿਣਾ ਨੂੰ, ਇੱਕ ਦਿਨ ਪੁੱਛਿਆ ਭਾਈ ਲਹਿਣਾ ਜੀ ਨੇ ਭਾਈ ਜੋਤ ਨੂੰ ਦੱਸਦੇ ਬਾਣੀ ਦਾ ਕਰਤਾ ਕਿੱਥੇ ਰਹਿੰਦਾ ਹੈ? ਤਾਂ ਭਾਈ ਜੋਤ ਨੇ ਦੱਸਿਆ, ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ, ਵੀ ਕਰਤਾਰਪੁਰ ਵਿੱਚ ਉਹ ਕਰਤਾ ਗੁਰੂ ਨਾਨਕ ਰਹਿੰਦਾ ਇਸ ਬਾਣੀ ਦਾ। ਤਾਂ ਭਾਈ ਲਹਿਣੇ ਨੇ ਤਿਆਰੀ ਕਰ ਲਈ, ਕੋਈ ਸਾਥੀ ਵੀ ਲਾਏ, ਘੋੜੀ ਦੇ ਉੱਤੇ ਸਵਾਰ ਹੋ ਗਿਆ ਔਰ ਸਾਧ ਸੰਗੀ ਚੱਲਦੇ ਜਾ ਰਹੇ ਨੇ ਕਰਤਾਰਪੁਰ ਨੂੰ। ਰਸਤੇ ਵਿੱਚ ਪੁੱਛਿਆ, ਜਿਹੜੇ ਜਾਣ ਵਾਲੇ ਰਸਤੇ ਸ਼ਰਾਬੀ ਸਨ, ਪੁੱਛਦੇ ਨੇ ਭਾਈ ਲਹਿਣਾ ਦੇ ਕਿ ਗੁਰੂ ਨਾਨਕ ਦਾ ਘਰ ਕਿੱਥੇ ਹੈ, ਗੁਰੂ ਨਾਨਕ ਦਾ ਘਰ ਕਿੱਥੇ ਹੈ? ਤਾਂ ਉਹ ਕਹਿੰਦੇ ਨੇ ਪੁਰਖਾ ਗੁਰੂ ਨਾਨਕ ਦਾ ਘਰ ਅੱਗੇ ਹੈ, ਅੱਗੇ ਹੈ, ਅੱਗੇ ਹੈ। ਦੂਜੀ ਜਗ੍ਹਾ ਫਿਰ ਪੁੱਛਿਆ ਜਾ ਕੇ ਵੀ ਗੁਰੂ ਨਾਨਕ ਦਾ ਘਰ ਕਿੱਥੇ ਹੈ, ਕਿੱਥੇ ਹੈ? ਦੱਸਣ ਵਾਲੇ ਨੇ ਦੱਸਿਆ ਪੁਰਖਾ ਗੁਰੂ ਨਾਨਕ ਦਾ ਘਰ ਅੱਗੇ ਹੈ, ਅੱਗੇ ਹੈ, ਅੱਗੇ ਹੈ। ਤੀਜੀ ਥਾਂ ਦੇ ਉੱਤੇ ਸਾਧ ਸੰਗਤ ਜੀ ਫਿਰ ਪੁੱਛਿਆ ਵੀ ਇਹ ਗੁਰੂ ਨਾਨਕ ਦਾ ਘਰ ਕਿੱਥੇ ਹੈ, ਕਿੰਨਾ ਰਹਿ ਗਿਆ? ਤਾਂ ਦੱਸਣ ਵਾਲੇ ਨੇ ਦੱਸਿਆ ਪੁਰਖਾ ਗੁਰੂ ਨਾਨਕ ਦਾ ਘਰ ਅੱਗੇ ਹੈ, ਅੱਗੇ ਹੈ, ਨੇੜੇ ਹੈ। ਇਹਦਾ ਭਾਵ ਕੀ ਹੈ? ਜਿੰਨੇ ਸਾਨੂੰ ਗੁਰਬਾਣੀ ਪ੍ਰੇਰਨਾ ਦਿੰਦੀ ਹੈ ਉਹ ਅੱਗੇ ਵੀ ਦਿੰਦੀ ਹੈ, ਕਿਉਂਕਿ ਸਤਿਗੁਰਾਂ ਦੇ ਦੌਰ ਨੇ ਗੁਰਬਾਣੀ ਵਿੱਚ ਆਗਾਹਾਂ ਤੂੰ ਤਰਾਂਗ ਪਿੱਛਾ ਫੇਰਨਾ ਮੋਹੜਾ, ਨਾਨਕ ਸਹਿਜ ਅਵੇਹਾ ਵਾਰ ਬਹੁੜ ਨਾ ਹੋਵੇ ਜਾਨੜਾ। ਇਹ ਮੁਰਖਾ ਅੱਗੇ ਨੂੰ ਚੱਲ, ਕਿਉਂਕਿ ਅੱਗੇ ਪਰਮਾਤਮਾ ਦਾ ਘਰ ਹੈ, ਪਿੱਛੇ ਸੰਸਾਰ ਦਾ ਘਰ ਹੈ। ਅੱਗੇ ਦਾ ਸੰਜੀ ਕਰਤਾਰ ਦਾ ਘਰ ਹੈ ਤੇ ਪਿੱਛੇ ਸੰਸਾਰ ਦਾ ਘਰ ਹੈ, ਜੀਵ ਦਾ ਘਰ ਹੈ। ਜੇ ਮਨੁੱਖ ਪਿੱਛੇ ਨੂੰ ਕਰਮ ਪੁੱਟੇਗਾ ਤਾਂ ਸੰਸਾਰ ਦੇ ਘਰ ਵਿੱਚ ਲਵਲੀਨ ਹੋ ਜਾਏਗਾ, ਜੇ ਮਨੁੱਖ ਅੱਗੇ ਨੂੰ ਕਰਮ ਪੁੱਟੇਗਾ ਤਾਂ ਨਿਰੰਕਾਰ ਦੇ ਘਰ ਵਿੱਚ ਲਵਲੀਨ ਹੋ ਜਾਏਗਾ। ਨਿਰੰਕਾਰ ਦੇ ਘਰ ਵਿੱਚ ਲਿਜਾਣ ਵਾਸਤੇ ਸਾਨੂੰ ਲਿਵ ਪ੍ਰਗਟ ਕਰਨੀ ਪਏਗੀ ਤੇ ਸੰਸਾਰ ਦੇ ਘਰ ਵਿੱਚ ਲਵਲੀਨ ਹੋਣੇ ਵਾਸਤੇ ਸਾਨੂੰ ਧਾਤ ਪਰਗੇ ਪ੍ਰਗਟ ਕਰਨੀ ਪਏਗੀ। ਲੈਵ ਨੂੰ ਪ੍ਰਗਟ ਕਰਨ ਵਾਸਤੇ ਹਿਰਦੇ ਸੰਤੋਖ ਚਾਹੀਦਾ ਹੈ ਤੇ ਧਾਤ ਨੂੰ ਪ੍ਰਗਟ ਕਰਨ ਵਾਸਤੇ ਹਿਰਦੇ ਤ੍ਰਿਸ਼ਨਾ ਚਾਹੀਦੀ ਹੈ। ਤ੍ਰਿਸ਼ਨਾ ਸੰਸਾਰ ਨਾਲ ਜੁੜੇਗੀ, ਲੈਵ ਦਾ ਸੰਗੀ ਨਿਰੰਕਾਰ ਨਾਲ ਜੁੜੇਗੀ। ਲੈਵ ਉੱਥੇ ਪ੍ਰਗਟ ਹੁੰਦੀ ਹੈ ਜਿੱਥੇ ਸੰਤੋਖ ਹੈ, ਸੰਤੁਸ਼ਟ ਹੋਏ ਤੋਂ ਬਿਨਾਂ ਮਨੁੱਖ ਦੇ ਅੰਦਰ ਲੈਵ ਨਹੀਂ ਪ੍ਰਗਟ ਹੋ ਸਕਦੀ। ਲੈਵ ਨਿਰੰਕਾਰ ਨਾਲ ਜੁੜਦੀ ਹੈ, ਧਾਤ ਸੰਸਾਰ ਨਾਲ ਜੁੜਦੀ, ਰਸਤੇ ਦੋਏ ਹੈ, ਲੈਵ ਧਾਤ ਦੋਏ ਰਾਹ ਹੈ। ਔਰ ਸਾਧ ਸੰਗਤ ਜੀ ਜਿੰਨੀ ਗੁਰਬਾਣੀ ਸਾਨੂੰ ਅੱਗੇ ਦੀ ਪ੍ਰੇਰਨਾ ਦੇ ਰਹੀ, ਭਾਈ ਰਸਤਾ ਭਾਈ ਲਹਿਣਾ ਚੁਰਸਤੇ ਤੇ ਪਹੁੰਚ ਗਿਆ, ਹੁਣ ਪੁੱਛਦਾ ਪੁੱਛਦਾ ਭਾਵੇਂ ਲੈਣਾ ਪੁੱਛਣ ਵਾਲਾ ਹੈ। ਜਦੋਂ ਪੁੱਛਣ ਵਾਲਾ ਪੁੱਛੀ ਜਾਵੇ ਤਾਂ ਦੱਸਣ ਦੀ ਦੱਸਣ ਵਾਲੇ ਦੇ ਅੰਦਰ ਵੀ ਫਿਰ ਪੈ ਜਾਂਦੇ। ਹੁਣ ਜਿਹੜਾ ਘਰ ਪੁੱਛਦਾ ਸੀ ਨਾ, ਉਹ ਦੱਸਣ ਵਾਲਾ ਆਪ ਰਸਤੇ ਦੇ ਉੱਤੇ ਆ ਗਿਆ। ਭਾਈ ਕਹਿਣਾ ਫਿਰ ਪੁੱਛ ਬੈਠਾ ਕਿ ਗੁਰੂ ਨਾਨਕ ਦਾ ਘਰ ਕਿੱਥੇ ਹੈ, ਕਿੱਥੇ ਹੈ? ਤੇ ਕਹਿਣ ਲੱਗੇ, ਪੁਰਖਾ ਲਗਾਮ ਮੇਰੇ ਕੋਲ ਘੋੜੀ ਸੀ ਪਕੜਾ, ਆ ਤੈਨੂੰ ਗੁਰੂ ਨਾਨਕ ਦੇ ਘਰ ਵਿੱਚ ਲੈ ਜਾਵਾਂ। ਸਤਸੰਗ ਜੀ ਯਕੀਨ ਜਾਣੋ, ਜਿੰਨਾ ਚਿਰ ਅਸੀਂ ਆਪਣੀ ਜ਼ਿੰਦਗੀ ਦੀ ਘੋੜੀ ਦੀ ਪ੍ਰੀਤੀ ਦੀ ਲਗਾਮ ਗੁਰੂ ਦੇ ਹੱਥ ਵਿੱਚ ਨਹੀਂ ਪਕੜਾਉਂਦੇ, ਉਨਾ ਚਿਰ ਸਤਸੰਗ ਜੀ ਅਸੀਂ ਗੁਰੂ ਦੇ ਘਰ ਵਿੱਚ ਜਾ ਹੀ ਨਹੀਂ ਸਕਦੇ। ਗੱਲ ਕੀ, ਆਪ ਤੋਂ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਲੈ ਗਏ ਔਰ ਸਤਸੰਗ ਜੀ ਪੁਰਖਾ ਘੋੜੀ ਕਿਲੇ ਨਾਲ ਬੰਨਦੇ। ਬਸ ਆ ਗਿਆ ਨਾਨਕ ਦਾ ਘਰ। ਆ ਘਰ ਹੈ, ਅੰਦਰ ਬੰਗ ਹੈ, ਉੱਤੇ ਬੈਠੇ ਨੇ, ਜਾ ਕੇ ਦਰਸ਼ਨ ਕਰ ਲਾ। ਸਤਿਗੁਰੂ ਮਹਾਰਾਜ ਛੋਟੀ ਦ੍ਰਿਸ਼ਟੀ ਦੇ ਸਾਹਮਣੇ ਅੰਦਰ ਬੈਠ ਗਏ ਨੇ ਜਾ ਕੇ ਬੰਗ ਤੇ ਭਾਈ ਲੈਣੇ ਦੀ ਥੋੜੀ ਕਿਲੇ ਨਾਲ ਬੰਨੀ, ਹੱਥ ਪੈਰ ਧੋਤੇ ਨੇ। ਜਿੰਨਾ ਚਿਰ ਅਸੀਂ ਆਪਣੀ ਜ਼ਿੰਦਗੀ ਦੀ ਘੋੜੀ ਗੁਰੂ ਦੇ ਨਾਮ ਦੇ ਗੁਰਬਾਣੀ ਦੇ ਕਿਲੇ ਨਾਲ ਸਤਸੰਗ ਜੀ ਨਹੀਂ ਬੰਨਦੇ, ਉਨਾ ਚਿਰ ਗੁਰੂ ਦੇ ਘਰ ਵਿੱਚ ਸਾਡੀ ਪ੍ਰਵੇਸ਼ਤਾ ਨਹੀਂ ਹੋ ਸਕਦੀ। ਆਪਣੀ ਜ਼ਿੰਦਗੀ ਦੀ ਘੋੜੀ ਵੀ ਭਾਈ ਲੈਣੇ ਨੇ ਔਰ ਗੁਰੂ ਦੇ ਨਾਮ ਦੇ ਪੱਲੇ, ਨਾਮ ਦੇ ਕਿਲੇ ਨਾਲ ਬੰਨ ਦਿੱਤੇ। ਇਸ ਵਾਸਤੇ ਸਤਸੰਗ ਜੀ ਅੱਗੇ ਗਏ, ਕੀ ਵੇਖਿਆ, ਜਿਹੜਾ ਰਸਤਾ ਦਸਤਾ ਆ ਰਿਹਾ ਸੀ ਨਾ, ਉਹੀ ਬੰਨ ਤੇ ਬੈਠਾ। ਜਵਾਨ ਬੰਦ ਹੋ ਗਏ, ਦੂਸਰੀ ਜਸਮਾਤ ਵਿੱਚ ਚਲੇ ਗਈ, ਹੱਥ ਪੈਰ ਕੰਬਣੇ ਸ਼ੁਰੂ ਹੋ ਗਏ ਨੇ। ਗੁਰੂ ਨਾਨਕ ਦੇ ਕਰਮਾਂ ਤੇ ਮਸਤਕ ਰੱਖ ਦਿੱਤਾ ਹੈ। ਕਹਿੰਦੇ ਪੁਰਖਾ ਅਸਤ ਵਿਅਸਤ ਹੋ ਗਿਆ, ਸਰੀਰ ਕਿਉਂ ਕੰਬ ਰਿਹਾ, ਗੱਲ ਨਹੀਂ ਕਰਦਾ, ਨੇਤਰਾਂ ਕਿਉਂ ਜਲ ਲੈ ਰਿਹਾ ਹੈ? ਤਾਂ ਕਹਿਣ ਲੱਗੇ, ਮਹਾਰਾਜ ਮੈਂ ਪੁੱਛਣ ਵਾਲਾ ਘੋੜੀ ਦੇ ਉੱਤੇ, ਤੂੰ ਦੱਸਣ ਵਾਲਾ ਤੁਰ ਕੇ ਆਵੇ। ਤਾਂ ਗੁਰੂ ਨਾਨਕ ਸਾਹਿਬ ਕਹਿੰਦੇ, ਪੁਰਖਾ ਤੇਰਾ ਨਾਮ ਕੀ ਹੈ? ਕਹਿੰਦੇ ਮੇਰਾ ਨਾਮ ਲਹਿਣਾ ਹੈ। ਸਤਿਗੁਰੂ ਮਹਾਰਾਜ ਜੀ ਹੱਸ ਪਏ, ਕਹਿੰਦੇ ਪੁਰਖਾ ਜਿਹਨੇ ਕਿਸੇ ਤੋਂ ਲੈਣਾ ਹੋਵੇ ਨਾ, ਉਹ ਘੋੜੀਆਂ ਦੇ ਉੱਤੇ ਚੜ ਕੇ ਆਉਂਦੇ ਹੁੰਦੇ। ਤਾਂ ਪੁਰਖਾ ਲੈਣਾ ਹੈ ਸਾਡੇ ਪਾਸੋਂ, ਅਸੀਂ ਤੇਰਾ ਦੇਣਾ ਹੈ। ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਆਪਣੀ ਸੇਵਾ ਦੇ ਅੰਦਰ ਭਾਈ ਲੈਣ ਨੂੰ ਰੱਖ ਲਿਆ ਔਰ ਹੁਕਮ ਮੰਨਦਿਆਂ ਮੰਨਦਿਆਂ ਸਤਸੰਗ ਜੀ ਪ੍ਰੇਮ ਕਰਦਿਆਂ ਕਰਦਿਆਂ ਤੇ ਸਤਿਗੁਰੂ ਦੀ ਤ੍ਰਿਪਤਾ ਹੋਈ ਔਰ ਦੂਜੇ ਸਰੂਪ ਦੇ ਅੰਦਰ ਗੁਰੂ ਅੰਗਦ ਬਣੇ ਔਰ ਵਾਸੇ ਸਤਸੰਗ ਜੀ ਲੈ ਲਈ ਨਾਦੀ ਪੁੱਤਰ ਨੇ। ਇਸ ਵਾਸਤੇ ਜਿਹੜੀ ਗੁਰੂ ਦੀ ਬਖਸ਼ਿਸ਼ ਨਾ ਮਿਲੇ, ਗੁਰੂ ਦੀ ਪ੍ਰਸੰਨਤਾ ਨਾ ਮਿਲੇ, ਉਹਨੂੰ ਦਾਸ ਕਹਿੰਦੇ ਨੇ, ਉਹਨੂੰ ਬਖਸ਼ਿਸ਼ ਕਹਿੰਦੇ ਨੇ। ਜਿਹੜੀ ਅਸੀਂ ਆਪਣੀ ਹਿੰਮਤ ਨਾਲ ਸਤਸੰਗ ਜੀ ਕੁਝ ਪ੍ਰਾਪਤ ਕਰੀਏ, ਉਹਨੂੰ ਵਸਤੂ ਕਹਿੰਦੇ ਨੇ, ਉਹਨੂੰ ਪਦਾਰਥ ਕਹਿੰਦੇ ਨੇ। ਇਸ ਵਾਸਤੇ ਦਾਸ ਵਿੱਚ, ਬਖਸ਼ਿਸ਼ ਵਿੱਚ ਤੇ ਪਦਾਰਥ ਦੇ ਅੰਦਰ ਬਹੁਤ ਭਾਰੀ ਅੰਤਰਾ ਹੈ। ਇਹ ਕਨੇਹੀ ਦਾਸ ਆਪਸ ਤੇ ਜੋ ਪਾਈ ਹੈ, ਨਾਨਕ ਸਾਹ ਕਰਮਾ ਸਾਹਿਬ ਪੁੱਠੇ ਜੋ ਮਿਲਾ। ਇਹ ਦੂਜੇ ਪਾਤਸ਼ਾਹ ਦਾ ਵਚਨ ਸ੍ਰੀ ਆਸਾ ਜੀ ਦੀਵਾਰ ਦੇ ਅੰਦਰ ਦਰਜ ਹੈ ਤੇ ਮੈਂ ਕੁਝ ਖਿਆਲ ਤੁਹਾਡੇ ਨਾਲ ਸਾਂਝੇ ਕੀਤੇ ਨੇ। ਸਮਾਂ ਹੋ ਗਿਆ, ਹੋਈਆਂ ਭੁੱਲਾਂ ਦੀ ਖਿਮਾ ਸਤਸੰਗ ਜੀ ਕਰਨੀ। Wahe Guru, 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 Wahe Guru,
वाहे गुरु वाहे।